Thank you. कागज कागज का हृदय गोल का इस्तेमाल करके जिमें कपड़ा कपड़े न जुड़ गए सुई के धागे का इस्तेमाल करके इन्हों वस्तुओं एक दूसरे न जुड़ता भी वेखिया पर इन वस्तुओं भी एक दूसरे को टुटता भी वेखिया जो टुटता वेखिया उस वक्त के अनुभव होंगे कि जो इन वस्तुओं की समर्था तो बाद कोई समर्था वाली ताकत इन्हों टूटना चाहे चाहे टूट जाएं जुड़िया हुई इटा जो इन्हों की समर्था तो बाद कोई समर्थ पार पै जाए तो यह जुड़िया हुई इटा टूट जाएं जुड़िया हुई लकड़ियां जो उन्हों की ताकत तो बाद कोई ताकत जोर पा दे टूट जाते हुए कपड़े जो उन्हों की समर्था तो बाद कोई ताकत की खिच पै जाए तो उधर जाते ने सियोना उधर जाते ने मुड़ के एक टुकड़े से दो टुकड़े हो जाते हैं लेकिन जिस जुड़न की गल भगत नामदेव जी कर रहे हैं वो है वड समर्थ नाल जुड़ना सिर्फ समर्थ नाल ही नहीं वड समर्थ नाल वड समर्थ परमेश्वर आप जे वड समर्थ परमेश्वर नाल कोई जुड़ जाए उस तो वड़ी तो कोई फिर समर्था ही नहीं जे कोई वड समृद्ध परमेश्वर नाल जुड़ जाए उस तो वड़ी तो कोई फिर ताकत ही नहीं जब उस तो वड़ी कोई ताकत ही नहीं उस तो वड़ी कोई समर्था ही नहीं बस एक बारी कोई जुड़ जाए सही फिर टुटने का सवाल ही नहीं आख भाई टुटता बंदा उदों है जदों उसकी समर्था तो बाद कोई खिच पै जाए टुटता बंदा उदो है जो उसकी ताकत तो बाद कोई ताकत खिंच रहे लेकिन जब असी वट समर्थ परमेश्वर नाल जुड़ता है वट समर्थ परमेश्वर तो वड़ी कोई समर्था ही नहीं वट परमेश्वर तो बाद कोई शक्ति ही नहीं वट परमेश्वर समर्थ तो बाद कोई ताकत ही नहीं इस करके जे एक बारी जुड़ जाइए फिर टुटने का सवाल ही नहीं है बस कोई परमेश्वर नाल जुड़े तो सही है फिर टुटना नहीं फिर जुड़ गया जुड़िया रहेगा अज तक परमेश्वर नाल कोई जुड़ के टुटिया नहीं आगो है ना टुटिया तो ना टुट सकता है हूं सवाल यह है कि जुड़िया किवें जाए परमेश्वर नाल किवें जुड़िया जाए जदों मैं संसार विच जिउंदा होया वेखदा तुसीं वेखदे हो एक सवाल हुंदा है मनुख दे मनुख नाल संबंध किवें जुड़दे ने क्योंकि असीं भी अपना संबंध परमेश्वर नाल जोड़दे हां हूं सवाल यह है कि मनुख के मनुख नाल संबंध किवें जुड़ते हैं मनुख के मनुख नाल संबंध जुड़ते हैं मनुख के बोलना करके आम तौर से तुसी वेख्या होगा एक मनुख दूसरे मनुख को लंघ जाए ना बुलाए असी पुछते हैं तू बुलाया नहीं कहते मेरी अजकल इस नाल बोल चाल नहीं इसका भाव है कि बोल चाल हो संबंध जुड़े हुए ने जे बोल चाल ना हो संबंध टूटे हुए ने बंदे दे बंदे संबंध जुड़ते ने ਬੰਦੇ ਦੇ ਬੋਲਾਂ ਕਰਕੇ। ਜੇ ਚੰਗੇ ਬੋਲ ਬੋਲਦਾ ਸੰਬੰਧ ਜੁੜ ਜਾਂਦੇ ਨੇ, ਮਾੜੇ ਬੋਲ ਬੋਲਦਾ ਸੰਬੰਧ ਟੁੱਟ ਜਾਂਦੇ ਨੇ। ਬੰਦੇ ਦੇ ਬੋਲਾਂ ਪਿੱਛੇ ਬੰਦੇ ਦੇ ਬੋਲਾਂ ਦੇ ਸ਼ਬਦ ਹਨ। ਬੰਦਾ ਜੋ ਬੋਲਦਾ ਉਸ ਬੋਲੀ ਦੇ ਸ਼ਬਦ ਹਨ। ਹਰ ਬੋਲੀ ਦੇ ਸ਼ਬਦ ਅੱਖਰਾਂ ਦੇ ਸੁਮੇਲ ਤੋਂ ਬਣੇ ਹਨ। ਹਰ ਬੋਲੀ ਸ਼ਬਦਾਂ ਕਰਕੇ ਬੋਲੀ ਜਾਂਦੀ ਹੈ। ਇਸ ਦਾ ਭਾਵ ਹੈ ਕਿ ਮਨੁੱਖ ਦੇ ਮਨੁੱਖ ਨਾਲ ਸੰਬੰਧ ਜੁੜਦੇ ਨੇ ਮਨੁੱਖ ਦੀ ਬੋਲੀ ਦੇ ਬੋਲੇ ਹੋਏ ਸ਼ਬਦਾਂ ਕਰਕੇ। ਜੇ ਮਨੁੱਖ ਦੇ ਸੰਬੰਧ ਮਨੁੱਖ ਨਾਲ ਜੁੜਦੇ ਨੇ ਮਨੁੱਖ ਦੀ ਬੋਲੀ ਦੇ ਸ਼ਬਦਾਂ ਕਰਕੇ, ਇਹ ਸਮਝ ਲੈਣਾ ਚਾਹੀਦਾ ਨਿਰੰਕਾਰ ਦੇ ਨਾਲ ਸੰਬੰਧ ਜੁੜ ਸਕਦੇ ਨੇ ਨਿਰੰਕਾਰ ਦੀ ਬੋਲੀ ਦੇ ਬੋਲਾਂ ਕਰਕੇ। ਬੋਲਾਂ ਕਰਕੇ ਹੀ ਸੰਸਾਰ ਨਾਲ ਸੰਬੰਧ ਜੁੜਦੇ ਨੇ ਤੇ ਬੋਲਾਂ ਕਰਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ। ਸ਼ਾਇਦ ਇਸੇ ਕਰਕੇ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਨਿਰੰਕਾਰ ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਕਿਹੜੇ ਬੋਲ ਬੋਲਾਂ, ਜਿਹਨਾਂ ਬੋਲਾਂ ਨੂੰ ਸੁਣ ਕੇ ਤੁਸੀਂ ਮੈਨੂੰ ਪਿਆਰ ਕਰੋ। ਮੋਹ ਕੇ ਬੋਲਣ ਬੋਲੀ ਹੈ ਜਿਸ ਸੁਣ ਕਰੇ ਪਿਆਰ ਆਖੋ ਹੈ। ਨਿਰੰਕਾਰ ਦੀ ਬੋਲੀ ਦੇ ਬੋਲ ਨਿਰੰਕਾਰ ਦੀ ਬਾਣੀ ਹੈ। ਨਿਰੰਕਾਰ ਦੀ ਬੋਲੀ ਦੇ ਬੋਲ ਨਿਰੰਕਾਰ ਦੀ ਬਾਣੀ, ਨਿਰੰਕਾਰ ਦੀ ਬਾਣੀ ਦੇ ਵਰਤੇ ਹੋਏ ਸ਼ਬਦ ਨਿਰੰਕਾਰ ਨਾਲ ਸੰਬੰਧ ਜੋੜਦੇ ਨੇ। ਮਨੁੱਖ ਦੀ ਬੋਲੀ ਦੇ ਬੋਲੇ ਹੋਏ ਸ਼ਬਦ ਜੇ ਮਨੁੱਖ ਨਾਲ ਸੰਬੰਧ ਜੋੜਦੇ ਨੇ, ਨਿਰੰਕਾਰ ਦੀ ਬੋਲੀ ਜੋ ਨਿਰੰਕਾਰ ਦੀ ਬਾਣੀ ਰੂਪ ਹੋ ਕੇ ਵਰਤੀ, ਉਸ ਬਾਣੀ ਦੇ ਸ਼ਬਦ ਨਿਰੰਕਾਰ ਨਾਲ ਸੰਬੰਧ ਜੋੜਦੇ ਨੇ। ਅੱਗੋਂ ਸੰਬੰਧ ਜੁੜ ਸਕਦੇ ਨੇ ਇਸ ਮਨੁੱਖ ਦੇ ਨਿਰੰਕਾਰ ਦੀ ਬਾਣੀ ਕਰਕੇ, ਨਿਰੰਕਾਰ ਦੇ ਬਾਣੀ ਦੇ ਸ਼ਬਦਾਂ ਕਰਕੇ। ਲੇਕਿਨ ਜਦੋਂ ਭਗਤ ਨਾਮਦੇਵ ਜੀ ਅੱਜ ਸੋਇਨੇ ਕੀ ਸੂਈ ਕਹਿ ਰਹੇ ਹਨ, ਇਸ ਦਾ ਭਾਵ ਕੀ ਹੈ? ਸੋਨੇ ਕੀ ਸੂਈ ਅੱਠ ਧਾਤਾਂ ਦੇ ਵਿੱਚੋਂ ਸੋਨੇ ਨੂੰ ਉੱਤਮ ਧਾਤ ਕਿਹਾ ਗਿਆ। ਇਸ ਤਰ੍ਹਾਂ ਲੱਗਦਾ ਭਗਤ ਨਾਮਦੇਵ ਜੀ ਸੋਨੇ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਨ ਕਿ ਇਹ ਅੱਠ ਧਾਤਾਂ ਚੋਂ ਉੱਤਮ ਧਾਤ ਹੈ। ਇਹ ਕਿਉਂ ਕਹਿ ਰਹੇ ਹਨ ਸੋਨੇ ਦੀ ਸੂਈ? ਕਿਹਾ ਤਾਂ ਇਸ ਕਰਕੇ ਹੈ ਕਿ ਇਹ ਅੱਠ ਧਾਤਾਂ ਚੋਂ ਉੱਤਮ ਧਾਤ ਹੈ। ਲੇਕਿਨ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਨਿਰੰਕਾਰ ਦੇ ਨਾਲ ਨਿਰੰਕਾਰ ਦੀ ਬਾਣੀ ਦੇ ਸ਼ਬਦ ਜੋੜਦੇ ਹਨ, ਤਾਂ ਫਿਰ ਸਮਝਣਾ ਹੋਵੇਗਾ ਉੱਤਮ ਚੋਂ ਉੱਤਮ ਸ਼ਬਦ ਕਿਹੜੇ ਹਨ। ਜੇ ਅੱਠ ਧਾਤਾਂ ਚੋਂ ਸੋਨਾ ਉੱਤਮ ਧਾਤ ਹੈ ਤੇ ਸ਼ਬਦਾਂ ਚੋਂ ਸ਼ਬਦ ਉੱਤਮ ਕਿਹੜੇ ਹਨ? ਸੰਸਾਰ ਵਿੱਚ ਸ਼ਬਦ ਤਾਂ ਅਨੇਕਾਂ ਹਨ, ਸੰਸਾਰ ਦੀ ਬੋਲੀਆਂ ਦੇ ਬੋਲੇ ਹੋਏ ਅਨੇਕਾਂ ਸ਼ਬਦ ਹਨ। ਅਨੇਕਾਂ ਸ਼ਬਦ ਮਨੁੱਖ ਬੋਲਦਾ ਆ ਰਿਹਾ, ਬੋਲੇ ਜਾ ਰਹੇ ਹਨ, ਬੋਲ ਸੁਣਾਈ ਦੇ ਰਹੇ ਹਨ। ਲੇਕਿਨ ਇਹਨਾਂ ਸਾਰਿਆਂ ਸ਼ਬਦਾਂ ਚੋਂ ਉੱਤਮ ਸ਼ਬਦ ਕਿਹੜਾ ਹੈ? ਇਹ ਵਿਚਾਰਨਾ ਹੋਏਗਾ। ਮਨੁੱਖ ਦੀ ਬੋਲੀ ਦੇ ਬੋਲੇ ਹੋਏ ਬੋਲ ਜਾਂ ਮਨੁੱਖ ਦੇ ਖਿਆਲ ਜਾਂ ਵਿਚਾਰ ਮਨੁੱਖੀ ਜੀਵਨ ਦੀ ਪ੍ਰਧਾਨਤਾ ਕਰਦੇ ਆਏ ਹਨ। ਤੁਸੀਂ ਜਾਣਦੇ ਹੋ ਚੰਗੇ ਖਿਆਲ ਮਨੁੱਖ ਨੂੰ ਚੰਗਾ ਬਣਾਉਂਦੇ ਨੇ, ਮੰਦੇ ਖਿਆਲ ਮਨੁੱਖ ਨੂੰ ਮੰਦਾ ਬਣਾਉਂਦੇ ਨੇ। ਮਨੁੱਖੀ ਮਨ ਨੂੰ ਮਨੁੱਖੀ ਸੰਕਲਪਾਂ ਤੇ ਵਿਕਲਪਾਂ ਦਾ ਸੰਗ੍ਰਹਿ ਕਿਹਾ ਗਿਆ। ਲੇਕਿਨ ਇਹ ਗੱਲ ਤੁਸੀਂ ਸਾਰੇ ਜਾਣਦੇ ਹੋ, ਸਰੀਰ ਕਰਕੇ ਕਿਤਨੇ ਮਨੁੱਖ ਆਏ, ਸਰੀਰ ਕਰਕੇ ਚਲੇ ਗਏ, ਸਰੀਰ ਕਰਕੇ ਆਉਂਦੇ ਨੇ, ਸਰੀਰ ਕਰਕੇ ਚਲੇ ਜਾਂਦੇ ਨੇ, ਸਰੀਰ ਕਦੇ ਵੀ ਹਮੇਸ਼ਾ ਨਹੀਂ ਰਹਿੰਦੇ। ਲੇਕਿਨ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਰੀਰਾਂ ਦੇ ਜਾਣ ਤੋਂ ਬਾਅਦ ਜੇ ਅਗਰ ਕੋਈ ਕਾਇਮ ਰਹਿੰਦੇ ਹਨ ਤਾਂ ਉਹ ਹਨ ਉੱਤਮ ਵਿਚਾਰ। ਅਕਵਾਈ ਜੋ ਸਰੀਰਾਂ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ, ਅਕਵਾਈ ਸਰੀਰ ਮਰ ਜਾਂਦੇ ਹਨ लेकिन जे शरीर के जुड़िया सानू उत्तम विचार मिल जाए ਉਹ ਉੱਤਮ ਵਿਚਾਰ ਸਾਡੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦੇ ਉਹ ਉੱਤਮ ਵਿਚਾਰ ਕਿਹੜੇ ਹਨ ਜੋ ਸਾਡੇ ਜਿਉਂਦੇ ਜੀ ਸਾਨੂੰ ਮਿਲ ਜਾਣ ਉੱਤਮ ਵਿਚਾਰਾਂ ਦਾ ਸੋਮਾ ਹੈ ਵਾਹਿਗੁਰੂ ਉੱਤਮ ਵਿਚਾਰਾਂ ਦਾ ਸੋਮਾ ਹੈ ਪ੍ਰਮਾਤਮਾ ਜੇ ਉੱਤਮ ਵਿਚਾਰਾਂ ਦਾ ਸੋਮਾ ਵਾਹਿਗੁਰੂ ਹੈ ਜੇ ਉੱਤਮ ਤੋਂ ਉੱਤਮ ਵਿਚਾਰਾਂ ਦਾ ਸੋਮਾ ਹੈ ਪ੍ਰਮਾਤਮਾ ਤਾਂ ਪ੍ਰਮਾਤਮਾ ਸੋਮੇ ਤੋਂ ਇਹ ਉੱਤਮ ਵਿਚਾਰ ਪ੍ਰਮਾਤਮਾ ਦੀ ਬਾਣੀ ਰੂਪ ਹੋ ਕੇ ਵਰਤਦੇ ਹਨ ਤੇ ਪ੍ਰਮਾਤਮਾ ਦੀ ਬਾਣੀ ਸ਼ਬਦ ਰੂਪ ਹੋ ਕੇ ਵਰਤਦੀ ਹੈ ਪ੍ਰਮਾਤਮਾ ਦਾ ਮੁੜ ਕਲੀਮੀ ਸੁਭਾਅ ਹੈ ਗੁਰੂ ਰੂਪ ਹੋ ਕੇ ਵਰਤਣਾ ਇਹ ਉੱਤਮ ਵਿਚਾਰ ਜੇ ਪ੍ਰਮਾਤਮਾ ਦੀ ਬਾਣੀ ਦੁਆਰਾ ਵਰਤਦੇ ਹਨ ਤੇ ਗੁਰੂ ਰੂਪ ਹੋ ਕੇ ਬਾਣੀ ਵਰਤਦੀ ਹੈ ਤੇ ਗੁਰਬਾਣੀ ਦੁਆਰਾ ਵਰਤਦੇ ਹਨ ਜੇ ਬਾਣੀ ਸ਼ਬਦ ਰੂਪ ਹੋ ਕੇ ਵਰਤਦੀ ਹੈ ਤਾਂ ਗੁਰੂ ਰੂਪ ਹੋ ਕੇ ਵਰਤਦੀ ਹੈ ਤਾਂ ਗੁਰ ਸ਼ਬਦ ਰੂਪ ਹੋ ਕੇ ਵਰਤਦੀ ਹੈ ਇਸ ਦਾ ਭਾਵ ਹੈ ਕਿ ਉੱਤਮ ਵਿਚਾਰਾਂ ਦਾ ਸੋਮਾ ਹੈ ਗੁਰ ਸ਼ਬਦ ਉੱਤਮ ਤੋਂ ਉੱਤਮ ਵਿਚਾਰ ਪ੍ਰਾਪਤ ਹੁੰਦੇ ਹਨ ਗੁਰ ਸ਼ਬਦ ਤੋਂ ਜੇ ਗੁਰ ਸ਼ਬਦ ਤੋਂ ਉੱਤਮ ਵਿਚਾਰ ਪ੍ਰਾਪਤ ਹੁੰਦੇ ਹਨ ਤਾਂ ਉੱਤਮ ਚੋਂ ਉੱਤਮ ਸ਼ਬਦ ਹੈ ਗੁਰ ਸ਼ਬਦ ਫਿਰ ਤਾਂ ਸਾਡੇ ਤੁਹਾਡੇ ਦੀ ਸੋਇਨੇ ਦੀ ਸੂਈ ਹੈ ਗੁਰ ਸ਼ਬਦ ਸਾਡੇ ਤੁਹਾਡੇ ਲਈ ਸੋਨੇ ਦੀ ਸੂਈ ਹੈ ਗੁਰ ਸ਼ਬਦ ਭਗਤ ਨਾਮ ਦੇਵ ਜੀ ਜੋ ਕਹਿੰਦੇ ਹਨ ਸੋਇਨੇ ਦੀ ਸੂਈ ਸਾਡੇ ਲਈ ਹੈ ਗੁਰੂ ਦਾ ਸ਼ਬਦ ਅਖਵਾਹੀ ਗੁਰੂ ਦਾ ਸ਼ਬਦ ਹੀ ਸਾਡੇ ਲਈ ਸੋਨੇ ਦੀ ਸੂਈ ਹੈ ਅਖਵਾਹੀ ਅਗਲਾ ਸਵਾਲ ਦੂਸਰਾ ਸ਼ਬਦ ਕਹਿੰਦੇ ਹਨ ਰੋਪੇ ਦਾ ਧਾਗਾ ਅਖਰੀ ਅਰਥ ਤਾਂ ਹੈ ਚਾਂਦੀ ਦਾ ਧਾਗਾ ਅਖਵਾਹੀ ਲੇਕਿਨ ਤੁਸੀਂ ਅਸੀਂ ਕਿਸੇ ਨੇ ਅੱਜ ਤੱਕ ਨਾ ਚਾਂਦੀ ਦਾ ਧਾਗਾ ਵੇਖਿਆ ਨਾ ਕਦੇ ਸੁਣਿਆ ਇੱਥੇ ਚਾਂਦੀ ਦਾ ਵਰਤਣਾ ਭਗਤ ਨਾਮ ਦੇਵ ਜੀ ਦਾ ਸਿੱਧ ਕਰਦਾ ਹੈ ਪੀਂਡਾ ਧਾਗਾ ਨਾ ਟੁੱਟਣ ਵਾਲਾ ਧਾਗਾ ਅਖਵਾਹੀ ਜੇ ਗੁਰ ਸ਼ਬਦ ਦੀ ਸੂਈ ਹੈ ਉਸ ਦੇ ਵਿੱਚ ਧਾਗਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਜਿਹੜਾ ਨਾ ਟੁੱਟਣ ਵਾਲਾ ਹੋਵੇ ਤਾਂ ਹੀ ਉਸ ਵੱਲ ਜੁੜਨਗੇ ਨਾ ਤਾਂ ਹੀ ਐਸਾ ਜੁੜ ਜੁੜੇਗਾ ਜਿਹੜਾ ਮੁੜ ਕੇ ਨਾ ਟੁੱਟੇ ਪਰਮੇਸ਼ਰ ਨਾਲ ਜੁੜਨਾ ਐਸਾ ਜੁੜਨਾ ਮੁੜ ਕੇ ਨਹੀਂ ਵਿਛੜਨਾ ਪਰਮੇਸ਼ਰ ਨਾਲ ਜੁੜਨਾ ਐਸਾ ਜੁੜਨਾ ਮੁੜ ਕੇ ਨਹੀਂ ਟੁੱਟਣਾ ਤੇ ਧਾਗਾ ਫਿਰ ਕੈਸਾ ਹੈ ਅਖਵਾਈ ਇੱਥੇ ਭਗਤ ਨਾਮਦੇਵ ਜੀ ਉਹ ਕਹਿੰਦੇ ਹਨ ਰੋਪੇ ਦਾ ਧਾਗਾ ਇੱਥੇ ਗੱਲ ਸਪਸ਼ਟ ਹੋ ਗਈ ਜੇ ਗੁਰ ਸ਼ਬਦ ਦੀ ਸੂਈ ਸੋਨੇ ਦਾ ਸੂਈ ਹੈ ਤਾਂ ਗੁਰ ਸ਼ਬਦ ਨੂੰ ਹੀ ਸੁਣਨਾ ਧਾਗਾ ਹੋਣਾ ਅਖਵਾਹੀ ਉਸੇ ਹੀ ਗੁਰ ਸ਼ਬਦ ਨੂੰ ਸੁਣਨਾ ਮਨ ਰੱਖੀਏ ਭਾਵ ਕਰਕੇ ਸੁਣਨਾ ਅਖਵਾਹੀ ਧਾਗਾ ਹੋਣਾ ਸੁਣ ਵਾਲੇ ਬੀਬੀਆਂ ਮੇਰੀਆਂ ਭੈਣਾਂ ਜਾਣਦੀਆਂ ਨੇ ਸੂਈ ਕਿੰਨੀ ਚੰਗੀ ਕਿਉਂ ਨਾ ਹੋਵੇ ਲੇਕਿਨ ਧਾਗਾ ਜਿੰਨੀ ਦੇਰ ਤੱਕ ਸੂਈ ਦੇ ਨੱਕੇ ਤੇ ਨਾ ਹੋਵੇ ਉਤਨੀ ਦੇਰ ਤੱਕ ਸੂਈ ਤਾਂ ਚੱਲਦੀ ਰਹੇਗੀ ਲੇਕਿਨ ਛੂਣਾ ਨਹੀਂ ਹੋਏਗਾ ਛੂਣਾ ਉਦੋਂ ਹੋਏਗਾ ਜਦੋਂ ਧਾਗਾ ਵੀ ਸੂਈ ਦੇ ਨੱਕੇ ਤੇ ਹੋਵੇ ਜੇ ਧਾਗਾ ਸੂਈ ਦੇ ਨੱਕੇ ਤੇ ਨਹੀਂ ਸੂਈ ਚਲਦੀ ਰਹੇਗੀ ਲੇਕਿਨ ਛੂਣਾ ਨਹੀਂ ਹੋਏਗਾ ਅੱਜ ਕੀ ਹੋ ਰਿਹਾ ਹੈ ਪਾਠ ਤਾਂ ਬਹੁਤ ਹੋ ਰਿਹਾ ਹੈ ਬਾਣੀ ਵੀ ਬਹੁਤ ਪੜੀ ਜਾ ਰਹੀ ਹੈ ਲੇਕਿਨ ਕਾਰਨ ਇੱਕੋ ਹੀ ਹੈ ਗੁਰ ਸ਼ਬਦ ਦੀ ਸੂਈ ਤਾਂ ਹੈ ਲੇਕਿਨ ਉਸੇ ਗੁਰ ਸ਼ਬਦ ਵੀ ਸਾਡਾ ਸੁਣਨਾ ਨਹੀਂ ਸਾਡਾ ਸੁਣਨਾ ਉਸ ਗੁਰ ਸ਼ਬਦ ਦਾ ਨਹੀਂ ਇਸ ਕਰਕੇ ਛੂਣਾ ਨਹੀਂ ਹੋ ਰਿਹਾ ਸਚਾਈ ਹੈ ਪਾਠ ਤਾਂ ਕੀਤਾ ਜਾ ਰਿਹਾ ਹੈ ਲੇਕਿਨ ਗੁੜਕਾ ਫੜ ਕੇ ਪਾਠ ਕਰਨ ਵਾਲਾ ਖਪਦਾ ਵੀ ਬੜਾ ਖਿੱਚਦਾ ਵੀ ਬੜਾ ਹੈ ਕੁੜਦਾ ਵੀ ਬੜਾ ਹੈ ਟੈਨਸ਼ਨ ਚ ਵੀ ਬੜਾ ਹੈ ਲੋਕੀ ਕਹਿੰਦੇ ਨੇ ਪਾਠ ਵੀ ਬੜਾ ਬੜਾ ਕਰਦਾ ਤੇ ਗੁੱਸਾ ਵੀ ਬੜਾ ਹੈ ਲੋਕੀ ਕਹਿੰਦੇ ਪਾਠ ਵੀ ਬੜਾ ਕਰਦਾ ਤੇ ਖਿੱਚਦਾ ਵੀ ਬੜਾ ਖਿੱਚਦਾ ਵੀ ਬੜਾ ਕਿਉਂ ਕਾਰਨ ਇੱਕੋ ਹੀ ਹੈ ਬਾਣੀ ਤਾਂ ਪੜ੍ਹ ਰਿਹਾ ਹੈ ਲੇਕਿਨ ਖੁਦ ਸੁਣ ਨਹੀਂ ਰਿਹਾ ਅਖਵਾਹੀ ਨੂੰ ਆਪ ਪੜ੍ਹ ਰਿਹਾ ਲੇਕਿਨ ਵੀ ਪਤਾ ਪਾਠ ਦਾ ਭੋਗ ਪੈ ਗਿਆ કરી આખી પડી તે કડી નહીં પડી આ તો વાહિ કેડી પંક્તિ બોલી સી કેડી નહીં બોલી ચાહતા એસી કે જેડી પંક્તિ બોલી અગલી પંક્તિ બોલણ તો પહેલા તું બિલકુલ ચંગી તરહ તસલી કર લેંદા કે મેં સુન લઈ કે નહીં સુન લઈ કાશ કે પંક્તિ બોલણ તો પહેલા દૂસરી બોલણ તો પહેલા તેરી તસલી હો જાંદી તું પંક્તિ સુન લઈ તે પહેલી પંક્તિ તેરે અંદર વસ ગઈ હોંદી આખું ભાઈ ਕਈ ਮੈਨੂੰ ਕਹਿਣਗੇ ਇਹ ਕਿਵੇਂ ਅਸੀਂ ਜਦੋਂ ਛੋਟੇ ਸੀ ਛੋਟੇ ਹੁੰਦਿਆਂ ਬੋਲੇ ਨਹੀਂ ਸੀ ਉਸ ਵਕਤ ਸਿਰਫ ਸੁਣਦੇ ਸੀ ਜੋ ਪਰਿਵਾਰ ਨੇ ਸੁਣਾਇਆ ਕੁਟੰਬ ਨੇ ਸੁਣਾਇਆ ਸਮਾਜ ਨੇ ਸੁਣਾਇਆ ਹਿੰਦੀ ਪੰਜਾਬੀ ਉਰਦੂ ਜੋ ਸੁਣਾਈ ਜਦੋਂ ਬੋਲਣ ਲੱਗੇ ਉਹੀ ਕੁਛ ਬੋਲੇ ਜੋ ਕੁਛ ਸੁਣਿਆ ਸੀ ਇਹਦਾ ਮਤਲਬ ਹੈ ਕਿ ਮਨੁੱਖੀ ਸਮਝਦਾ ਪਹਿਲਾਂ ਸੂਤਰ ਸੀ ਸੁਣਨਾ ਆਪੋ ਆਈ ਨੂੰ ਸੁਣ ਸੁਣ ਕੇ ਹੀ ਅੰਦਰ ਜੁੜਦਾ ਆਪੋ ਆਈ ਨੂੰ ਜਿਉਂ ਜਿਹਾ ਸਾਨੂੰ ਪਰਿਵਾਰ ਨੇ ਸੁਣਾਇਆ ਚੰਗਾ ਸੁਣਾਇਆ ਮਾੜਾ ਸੁਣਾਇਆ ਜਦੋਂ ਬੋਲਣ ਲੱਗੇ ਉਹੀ ਕੁਝ ਬੋਲੇ ਜੋ ਕੁਝ ਸੁਣਿਆ ਸੀ ਇਹਦਾ ਮਤਲਬ ਸੁਣ ਸੁਣ ਕੇ ਅਸੀਂ ਅੰਦਰ ਜੁੜੇ ਉਹਨਾਂ ਸ਼ਬਦਾਂ ਦੇ ਨਾਲ ਜੋ ਸੁਣਦੇ ਰਹੇ ਮੈਡੀਕਲ ਸਾਇੰਸ ਨੇ ਕਿਹਾ ਜਿਹਦੇ ਕੰਨ ਬੋਲੇ ਹੋਣ ਜ਼ਬਾਨ ਠੀਕ ਵੀ ਹੋਵੇ ਉਹ ਬੋਲ ਨਹੀਂ ਸਕਦਾ ਆਖੋ ਵਾਹਿਗੁਰੂ ਜਿਹਦੇ ਕੰਨ ਬੋਲੇ ਹੋਣ ਜ਼ਬਾਨ ਠੀਕ ਵੀ ਹੋਵੇ ਉਹ ਨਹੀਂ ਬੋਲ ਸਕਦਾ ਜਿਸਦਾ ਸੁਣਨਾ ਅਧੂਰਾ ਉਸਦਾ ਬੋਲਣਾ ਅਧੂਰਾ ਜਿਸਦਾ ਸੁਣਨਾ ਅਧੂਰਾ ਉਸਦਾ ਜੀਵਨ ਅਧੂਰਾ ਆਖੋ ਵਾਹਿਗੁਰੂ ਇਸਦਾ ਭਾਵ ਹੈ ਕਿ ਜੇ ਗੁਰਸ਼ਬਦ ਦਾ ਸੁਣਨਾ ਹੀ ਨਹੀਂ ਤੇ ਜੁੜਨਾ ਵੀ ਨਹੀਂ ਸੁਰਤ ਸੁਣਨਾ ਸੁਰਤ ਜੁੜਨਾ ਆਖੋ ਵਾਹਿਗੁਰੂ ਸੁਰਤੀ ਦੇ ਨਾਲ ਸੁਣਨਾ ਤੇ ਸੁਰਤੀ ਨਾਲ ਜੁੜਨਾ ਜੇ ਗੁਰਸ਼ਬਦ ਸੋਨੇ ਦੀ ਸੂਈ ਹੈ ਤੇ ਗੁਰ ਸ਼ਬਦ ਨੂੰ ਸੁਣਨਾ ਧਾਗਾ ਪਾਉਣਾ ਹੈ ਮੈਂ ਸੱਚ ਕਹਿਣਾ ਜਿਸ ਦਿਨ ਤੁਸੀਂ ਗੁਰ ਸ਼ਬਦ ਨੂੰ ਸੁਣਨ ਲੱਗੇ ਤੁਸੀਂ ਪਰਿਖ ਹੋ ਜਾਓਗੇ ਸੱਚ ਕਹ ਇੱਕ ਪੰਕਤੀ ਬੋਲ ਕੇ ਮੈਂ ਅੱਗੇ ਜਾਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੁਸੀਂ ਬੋਲੋ ਇੱਕ ਵਾਰ ਫਿਰ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇੱਕ ਵਾਰੀ ਤੁਸੀਂ ਬੋਲੀ ਹੁਣ ਸੁਣ ਧਿਆਨ ਨਾਲ ਸੁਣਨਾ ਕੀ ਬੋਲਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਹੁਣ ਇਸ ਨੂੰ ਸਮਝੋ ਸੱਚੀ ਮੁੱਚੀ ਸਮਝੋ ਜਿਸਨੇ ਸੱਚੀ ਬਾਣੀ ਸੁਣੀ ਉਸਦੇ ਦੁੱਖ ਰੋਗ ਤੇ ਸੰਤਾਪ ਉਤਰ ਗਏ ਫਿਰ ਵਰਤੋਂ ਕਰਿਆ ਕਰੋ ਰੋਂਦੇ ਕਿਉਂ ਹੋ ਕਲਪਨਾ ਚ ਕਿਉਂ ਹੋ ਤੁਹਾਨੂੰ ਤਾਂ ਸਤਿਗੁਰ ਨੇ ਟ੍ਰੀਟਮੈਂਟ ਦੇ ਦਿੱਤੀ ਅਗਵਾਈ ਜਦੋਂ ਕੋਈ ਦੁੱਖ ਸੰਤਾਪ ਤੇ ਰੋਗ ਆਉਣ ਬਾਣੀ ਸੁਣਨੀ ਸ਼ੁਰੂ ਕਰੋ ਤੁਹਾਡੇ ਉਤਰ ਜਾਣਗੇ ਅਗਵਾਈ ਉਤਰ ਜਾਣਗੇ ਸੱਚੀ ਗੱਲ ਉਤਰ ਜਾਣਗੇ ਕਿਉਂਕਿ ਜਦੋਂ ਬਾਣੀ ਦਾ ਜੁੜਨਾ ਹੋ ਗਿਆ ਉਤਰ ਜਾਣਗੇ ਬਾਣੀ ਜੇ ਮਨ ਰੱਖੀਏ ਭਾਵ ਕਰਕੇ ਸੁਣੀਏ ਨਾ ਤਾਂ ਅੰਦਰ ਤਸਦੀ ਹੈ ਜੇ ਵਿਚਾਰ ਕਰੀਏ ਅੰਦਰ ਵਸਦੀ ਹੈ ਵਿਚਾਰ ਨੂੰ ਕਮਾਈਏ ਅੰਦਰ ਰਸਦੀ ਹੈ ਤੇ ਸਮਝ ਲੈਣਾ ਅੰਦਰੋਂ ਫਿਰ ਬਿਮਾਰੀ ਵੀ ਨਸਦੀ ਹੈ ਸਾਰੇ ਬੋਲੋ ਫਿਰ ਮੈਂ ਕਹਿ ਦਿਆਂ ਪਾਠ ਕਰਨਾ ਚਾਹੀਦਾ ਸਮਝਣ ਵਾਸਤੇ ਸਮਝਣਾ ਚਾਹੀਦਾ ਸਿੱਖਣ ਵਾਸਤੇ ਸਿੱਖਣਾ ਚਾਹੀਦਾ ਕਮਾਉਣ ਵਾਸਤੇ ਜੇ ਪਰਮੇਸ਼ਰ ਦੀ ਬਾਣੀ ਮਨ ਰੱਖੇ ਭਾਵ ਕਰਕੇ ਸੁਣੀਏ ਅੰਦਰ ਤਸਦੀ ਹੈ ਵਿਚਾਰ ਕਰੀਏ ਅੰਦਰ ਵਸਦੀ ਹੈ ਵਿਚਾਰ ਨੂੰ ਕਮਾਈਏ ਅੰਦਰ ਰਸਦੀ ਹੈ ਤੇ ਸਮਝ ਲੈਣਾ ਜੇ ਅੰਦਰ ਰਸ ਗਈ ਤਾਂ ਬਿਮਾਰੀ ਵੀ ਅੰਦਰੋਂ ਨਸਦੀ ਹੈ ਜੁੜਨਾ ਹੈ ਸੁਣਨਾ ਆਖੋ ਹੈ ਗੁਰ ਸ਼ਬਦ ਦਾ ਸੁਣਨਾ ਹੈ ਜੁੜਨਾ ਆਖੋ ਤੁਸੀਂ ਪੜ੍ਹੀ ਤਾਂ ਜਾਣਦੇ ਹੋ ਲੇਕਿਨ ਪੜ੍ਹ ਕੇ ਕੁਝ ਸੁਣਦੇ ਨਹੀਂ ਕਿਤਨਾ ਸਮਾਂ ਹੋ ਗਿਆ ਵਾਹਿਗੁਰੂ 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 ਕਰਦੇ ਹੋ ਜਿਸ ਦਿਨ ਤੁਸੀਂ ਵਾਹਿਗੁਰੂ ਆਪ ਬੋਲ ਕੇ ਆਪ ਸੁਣ ਲਿਆ ਵਾਹਿਗੁਰੂ ਤੁਹਾਡੇ ਬੇਦੇ ਦਾ ਅੰਗ ਬਣ ਜਾਏਗਾ ਆਖੋ ਵਾਹਿਗੁਰੂ ਆਪ ਸੁਣਦੇ ਹੀ ਅੰਦਰੋਂ ਫਿਰ ਆਪ ਬੋਲੇਗਾ चेते तक बन जाएगा। मैं छोटे होंगे पहाड़े पढ़ता ही दो चार चार चक्कर सोता जो पढ़ता सी, लेकिन जिवे जिवे पढ़ता सी आप बोल बोल के सुनता सी, अज वड़िया क्लासा हुई मैं सत नहीं बोलना पैना, मेरे चेते तक बने हुए ने, तुहाडे चेते तक बने हुए ने। जे दुनियावी विद्या बार बार आप बोल के आप सुन के साडे चेते तक बन सकती है, ते गुरु शब्द नू बार बार बोल के खुद सुन के चेते तक फिर नहीं बन सकता। एक छोटा जा मैं इसमें प्रमाण होर देना चाहना, अगला शब्द बोलन तो पहले साहब श्री गुरु नानक देव जी महाराज बैठे सन तब भगीरथ मथा टेक रहे, थोड़ी जी गहराई है समझने का जतन कर, जदों मथा टेक रहे संत श्री गुरु नानक देव जी कहते भगीरथ भला किता ही वचन पा लिया ही समय सिर पहुंच गया है, नाल ए भाई मन सुख नु भी लिया है, ए मन सुख लाहौर का व्यापारी है। ए रस्ते च कह रहे श्री भगीरथ नु तेरे गुरु नु तां जाना तू मैं नाल तां लै चले जे मेरा नाम लेके तेरा गुरु बुला लवे। जे तेरा गुरु मेरा नाम लेके बुला लवे तो मैं तेरे गुरु नूं तां जा। तो साहब श्री गुरु नानक देव जी महाराज भाई भगीरथ दे मथा टेकदे ही बोल गए, भाई भगीरथ तू पता कीता वचन पाया है जिस कार्य वास्ते तैनूं भेजिया सी समय सिर करके आ गया, पर इन नाल भाई मनसुख नूं भी लिया है। भाई मनसुख ने जदो यह सुनिया झट नमस्कार की थी, सत्संग किया, यह अनुभव हो गया इको ऐसा ही सत्संग है जिथे शांत सहज ते रहस मिलता है, यह अनुभव हो गया दुखां दा पलायन इत्थे ही हुंदा है। अगो जदों उठ पिया ते पुछया साहिब श्री गुरु नानक देव जी ने भाई मनसुख कार्ज की करदा, कहिंदे जी व्यापारी हां, व्यापार दा किता है, व्यापार करके बोट देखिया, व्यापार विच मैं सारी जिंदगी लगा देते हैं। पर कह लगे साहिब श्री गुरु नानक देव जी तेरा नाम की है, कहते मन सुख महाराज तुसी हुणे पुकारे है मेरा नाम, ते कहन लगे साहिब श्री गुरु नानक देव जी मन सुख इस सिर्फ नाम दे तू मन सुख है के मन का सुख प्राप्त भी कीता है। तू सिर्फ नाम का ही मन सुख है कि अजे तक तू मन का सुख भी प्राप्त किया है, हाथ जोड़ ले धंधे तो बहुत किते ने पर मन का सुख नहीं मिलिया, इत्थे आके मैं यह अनुभव किया है तेरे दर ते ही मन का सुख मिल सकता है, तेरे दर तो बिना और कोई मन का सुख मिलने वाला नहीं। अगले दिन भाई मनसुख कह लगे मैं एक फैसला कर लिया सतगुरु, जिन्हों धंधिया ने मेनू मन का सुख नहीं दिता उन्होंने धंधिया में मैं हूं की करना, मैं धंधे छोड़े ने, मैं हूं तेरे न जुड़ना चाहना, मैं अपने न जोड़ लेना, मैं जुड़न वास्ते आया, साहब मैं अपने नाल जोड़ लेना। साहब श्री गुरु नानक देव जी कह लगे भाई मनसुख सचमुच जुड़ना चाहना, जिवें अज भी सिख कवे सतगुरु अपने नाल जोड़ दो। सिख दा बेनती करनी पड़ती है सतगुरु अपने नाल जोड़ लो, ऐसा जोड़ लो मुड़ के बिछड़ना ना होवे। भाई मन सुख कहते महाराज जो लोगों धंधे छोड़ देना। सतगुरु नानक देव जी कह लगे असी धंधे छुड़ाने वास्ते नहीं आए, असी धंधिया सफल करने वास्ते आए हाँ। बिल्कुल नहीं कहते कि तुसी धंधे ना करो। गुरु नानक वेहड़ा पसंद नहीं करते। गुरु नानक कहते किरत करो, नाम जपो, वंड छको। गुरु नानक कहते ने भाई मन सुख मैं नहीं कहता कि तू धंधे बंद कर दे। एक गल भाई मन सुख सुन ले जो मैं कह रहा, धंधे कर। ये मैनू भी पता है धंधे करन लगे हैं, विहार करन लगे हैं, तेरे हाथ संसार की कार विच होंगे। इस विच कोई शक नहीं, हाथ तो संसार की कार विच होंगे, लेकिन मैं चाहना हाथ तू संसार की कार विच रख। लेकिन जिसने हाथ देते ने चित तो उसने कार विच रख। आको भाई हाथ तू संसार की कार विच रख, लेकिन जिसने हाथ दिते ने चित तो उसने कार विच रख। धंधे करन वालिया कदे इस तरह भी होया तू बैठा संसार विच होवे ते चित तेरा परवरदार विच होवे। कदे इस तरह भी होवे बैठा परिवार विच होवे चित तेरा निरंकार विच होवे। काजी नूं कहा सी साहिब श्री गुरु नानक देव जी ने तेरे नाल कदे ऐसा होवे हाथ विच तकड़ी दा छाबा होवे ते चित विच काबा होवे। तू बैठा विहार विच होवे चित विच निरंकार होवे। पर हो की रहा तंदिया करन वालिया तू निरंकार दे घर बैठा भी चित संसार विच रखना। तू रब दे घर बैठा भी चित तेरा तकड़ी के छाबे विच है। बैठा तू परवरदगार दे घर होवे ते चित तेरा परिवार विच होवे। फिर तंदा करते हैं लेबल जन्म गवाया। अकवाई सुखदाता मन ना विसारा। श्री गुरु नानक देव जी कहने लगे मैं चाहना धंधे बंद ना कर, हाथ रख तू संसार की कार वल, लेकिन जिसने हाथ दिते ने चित रख उस निरंकार वल। से गल जुड़न दी कीती है ना भाई मन सुख ते एक काम कर तू जान लगे है आ जप जी की बाणी मेरे को लै जा। अखवाई देखो जुड़न लगे है ये जप जी की बाणी लै जा भाई मन सुख। जदों जप जी की बाणी मन रखे भाव करके पढ़ेगा ना अखवाई पढ़ेगा जदों तो उस वक्त यह अनुभव कर ली तेरी रसना ते बाणी दे बोल निरंकार दे बोल ने तेरी रसना ते रब बोलता है। आखो भाई गुरु के सिखो जदों रितनेम पढ़िया करो जदों परमेश्वर की बाणी पढ़िया करो उस वक्त यह जरूर अनुभव करो ਤੁਹਾਡੀ ਰਸਨਾ ਤੇ ਹੁਣ ਰੱਬ ਬੋਲਣ ਲੱਗਿਆ। ਤੁਸੀਂ ਜੋ ਬੋਲਦੋ ਨਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਉਸ ਵਕਤ ਤੇ ਅਨੁਭਵ ਕਰ ਲੋ ਹੁਣ ਤੁਹਾਡੀ ਰਸਨਾ ਤੇ ਰੱਬ ਬੋਲਣ ਲੱਗਿਆ। ਅਗਵਾਈ ਸਾਰੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੁਣ ਭਾਈ ਮਨਸੁਖ ਜਦੋਂ ਇਹ ਜਪ ਜੀ ਦੇ ਬੋਲ ਆਪ ਹੀ ਬੋਲ ਕੇ ਖੁਦ ਸੁਣੇਗਾ ਨਾ ਜੁੜਨਾ ਸ਼ੁਰੂ ਹੋ ਜਾਏਗਾ। ਜਦੋਂ ਖੁਦ ਬੋਲ ਕੇ ਖੁਦ ਸੁਣਨ ਲੱਗ ਜਾਏਗਾ ਉਸ ਵਕਤ ਇਹ ਅਨੁਭਵ ਕਰਨੀ ਗੁਰੂ ਕਹਿ ਰਿਹਾ ਹੋਏਗਾ ਕਿ ਮੇਰਾ ਸਿੱਖ ਮੈਨੂੰ ਸੁਣ ਰਿਹਾ। ਆਪੋ ਪ੍ਰਕਾਸ਼ ਕੇ ਗੁਰੂ ਦਾ ਸਿੱਖ ਗੁਰੂ ਨੂੰ ਸੁਣਨਾ ਸ਼ੁਰੂ ਕਰਦੇ ਹੈ। ਜਿਸ ਦਿਨ ਗੁਰੂ ਦੇ ਸਿੱਖ ਨੇ ਗੁਰੂ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਉਸ ਦਿਨ ਤੋਂ ਬਾਅਦ ਗੁਰੂ ਦਾ ਸੁਣਾਇਆ ਹੋਇਆ ਉਸਦੇ ਅੰਦਰ ਵਸਣਾ ਸ਼ੁਰੂ ਹੋ ਜਾਏਗਾ। ਅੱਜ ਸਿੱਖ ਬਾਣੀ ਤਾਂ ਬੋਲਦਾ ਲੇਕਿਨ ਖੁਦ ਸੁਣਦਾ ਨਹੀਂ। ਤੀਸਰੀ ਗੱਲ ਤੇ ਭਾਈ ਮਨਸੁਖ ਨੂੰ ਕਿਹਾ, ਹੁਣ ਸੰਬੰਧ ਕਦੇ ਨਾ ਟੁੱਟੇ। ਸਰੀਰ ਬੇਸ਼ਕ ਦੋ ਹੋਣ, ਸਰੀਰਾਂ ਦੇ ਸਰੀਰਾਂ ਕਰਕੇ ਸੰਬੰਧ ਨਹੀਂ ਜੁੜਦੇ। ਜਦੋਂ ਦੋ ਸਰੀਰਾਂ ਦੇ ਵਿਚਾਰ ਇੱਕ ਹੋ ਜਾਣ ਤੇ ਸੰਬੰਧ ਜੁੜ ਜਾਂਦੇ। ਆਖੋ ਭਾਈ, ਸਰੀਰ ਦੋ ਹੋਣ ਲੇਕਿਨ ਵਿਚਾਰ ਇੱਕ ਹੋ ਜਾਣ, ਸੰਬੰਧ ਜੁੜ ਜਾਂਦੇ ਨੇ। ਇਹ ਜਪਜੀ ਦੀ ਬਾਣੀ ਦੀ, ਜਦੋਂ ਤੂੰ ਵਿਚਾਰ ਕਰਕੇ ਇਸ ਵਿਚਾਰ ਨੂੰ ਕਮਾ ਲਏਗਾ ਨਾ ਭਾਈ ਮਨਸੁਖ, ਜਦੋਂ ਇਸ ਬਾਣੀ ਦੀ ਵਿਚਾਰ ਨੂੰ ਪਹਿਲਾਂ ਪੜ੍ਹਨਾ, ਫਿਰ ਸੁਣਨਾ, ਫਿਰ ਵਿਚਾਰ। ਆਪਾਂ ਇੱਧਰ ਵੱਖ ਹੋ ਗਏ, ਪਹਿਲਾਂ ਪੜ੍ਹਨਾ, ਪੜ੍ਹਨ ਲੱਗਿਆ ਇਹ ਸਮਝਣਾ ਨਿਰੰਕਾਰ ਦੇ ਬੋਲ, ਸੁਣ ਲੱਗਿਆ ਗੁਰੂ ਸੁਣਾ ਰਿਹਾ ਨਾ ਸੁਣ ਰਿਹਾ, ਆਖੋ ਭਾਈ ਗੁਰੂ ਦੇ ਬੋਲ ਸੁਣ ਰਿਹਾ। ਤੀਸਰੀ ਗੱਲ, ਜਦੋਂ ਵਿਚਾਰ, ਜਦੋਂ ਜਪਜੀ ਦੀ ਬਾਣੀ ਨੂੰ ਵਿਚਾਰ ਕੇ ਤੂੰ ਕਮਾ ਲਏਗਾ ਨਾ, ਗੁਰੂ ਨਾਨਕ ਬੋਲੇ ਮਨ ਸੁਖ ਮੇਰੀ ਵਿਚਾਰ ਵੀ ਜਪਜੀ, ਤੇਰੀ ਵਿਚਾਰ ਵੀ ਜਪਜੀ ਹੋ ਜਾਏਗੀ, ਸੀਲ ਬੇਸ਼ਕ ਦੋ ਹੋਣਗੇ ਤੇਰੇ ਮੇਰੇ ਸੰਬੰਧ ਜੁੜ ਜਾਣਗੇ। ਜਦੋਂ ਵਿਚਾਰ ਇੱਕ ਹੋ ਜਾਣ ਸੰਬੰਧ ਜੁੜ ਜਾਂਦੇ ਨੇ, ਐਸੇ ਵਿਚਾਰ ਤੇਰੇ ਮੇਰੇ ਹੋ ਜਾਣਗੇ, ਤੇਰਾ ਮੇਰਾ ਸੰਬੰਧ ਜੁੜ ਜਾਏਗਾ, ਨਾ ਟੁੱਟਣ ਵਾਲਾ ਸੰਬੰਧ ਹੋ ਜਾਏਗਾ। ਇਸ ਦਾ ਭਾਵ ਹੈ ਕਿ ਜਦੋਂ ਗੁਰਸਿੱਖ ਬਾਣੀ ਦੀ ਵਿਚਾਰ ਨੂੰ ਕਮਾ ਲਵੇ, ਜਦੋਂ ਸਿੱਖ ਗੁਰਬਾਣੀ ਦੀ ਵਿਚਾਰ ਕਮਾ ਕੇ ਉਸੇ ਦਾ ਹੀ ਰੂਪ ਹੋ ਜਾਏ, ਤਾਂ ਸਮਝ ਲਓ ਨਿਰੰਕਾਰ ਦੇ ਵਿਚਾਰ ਵੀ ਉਹੀ ਨੇ, ਤੁਹਾਡੇ ਵਿਚਾਰ ਵੀ ਉਹੀ ਨੇ, ਤੁਹਾਡੇ ਸੰਬੰਧ ਜੁੜ ਜਾਣਗੇ। ਆਖੋ ਭਾਈ ਨਾ ਟੁੱਟਣ ਵਾਲੇ ਹੋ ਜਾਣਗੇ। ਆਖੋ ਸਾਰੇ ਬੋਲੋ ਭਾਈ। ਫਿਰ ਕਿਹਾ ਭਾਈ ਗੁਰਦਾਸ ਜੀ ਨੇ ਐਸੇ ਗੁਰਸਿੱਖਾਂ ਬਾਰੇ ਕੀ ਕਹਿੰਦੇ ਨੇ, ਉਹ ਬਿਆਨ ਦਾ ਸ਼ਬਦ ਪੜ੍ਹ। ਗੁਰਬਾਣੀ ਤਿੰਨਾਂ ਗੁਰਸਿੱਖਾਂ, ਗੁਰਬਾਣੀ ਨਿਤ ਗਾਏ ਸੁਣਦੇ, ਗੁਰਬਾਣੀ ਨਿਤ ਗਾਏ ਸੁਣਦੇ। ਸ਼ਾਇਦ ਕਹਿੰਦੇ ਇੱਕੋ ਹੀ ਜੋਤ ਹੈ ਚਿੰਤਾ ਨਾ ਕਰ ਚੇਤਾ ਮਨ ਮੈਂ ਆਪਣੇ ਫਿਰ ਫਿਰ ਚੇਤ ਚਿੰਤਾ ਪੈਦਾ ਕਰਨ ਵਾਲਾ ਇਹ ਮੁੱਕ ਜਾਏਗਾ ਬਿੰਸ ਜਾਏ ਮਾਇਆ ਕੇ ਖੇਤ ਜਿਤਨਾ ਤੂੰ ਚੇਤੇ ਕਰੇਗਾ ਪਰਮੇਸ਼ਰ ਨੂੰ ਉਤਨੀ ਹੀ ਚਿੰਤਾ ਤੋਂ ਮੁਕਤ ਹੁੰਦਾ ਜਾਏਗਾ ਜੇ ਚੇਤੇ ਨਹੀਂ ਕਰੇਗਾ ਤੇ ਚਿੰਤਾ ਵਧਦੀ ਜਾਏਗੀ ਅੱਜ ਮੇਰੇ ਸਾਹਿਬ ਨੇ ਕਿਹਾ ਵੀ ਚੇਤਾ ਕਰਨ ਵਾਸਤੇ ਹੀ ਹੁਣ ਚੇਤੇ ਦੀ ਜਿਹੜੀ ਸਤਿਗੁਰ ਦੀ ਮਿਹਰ ਹੋਈ ਉਹ ਕੀ ਹੋਈ ਪਰਮੇਸ਼ਰ ਨੇ ਕਿਹਾ ਵੀ ਤੈਨੂੰ ਚਿੰਤਾ ਦੇ ਰੋਗ ਤੋਂ ਮੁਕਤ ਕਰਦੇ ਹਾਂ ਤੇਰਾ ਚੇਤਾ ਬਣਿਆ ਰਹੇ ਉਸ ਚੇਤੇ ਲਈ ਪਰਮੇਸ਼ਰ ਨੇ ਤੁਰੋਂ ਹੀ ਤੈਨੂੰ ਆਪਣੀ ਬਖਸ਼ਿਸ਼ ਭੇਜ ਦਿੱਤੀ ਬਾਣੀ ਭੇਜ ਦਿੱਤੀ ਜਦੋਂ ਚਿੰਤਾ ਲੱਗਦੇ ਨਾ ਤੂੰ ਬਾਣੀ ਦੇ ਚੇਤੇ ਵਿੱਚ ਚਲਾ ਜਾਏ ਜਿਸ ਵਿੱਚ ਚਿੰਤਾ ਲੱਗੇ ਤੂੰ ਪਰਮੇਸ਼ਰ ਦੀ ਬਾਣੀ ਦਾ ਚਿੰਤਨ ਕਰਨ ਲੱਗ ਜਾਇਆ ਕਰ ਜਦੋਂ ਚਿੰਤਾ ਲੱਗੇ ਤੂੰ ਪਰਮੇਸ਼ਰ ਦੀ ਬਾਣੀ ਵਿਚਾਰਨ ਲੱਗ ਜਾਇਆ ਕਰ ਤੇ ਤੇਰੀ ਚਿੰਤਾ ਵੱਧ ਜਾਏਗੀ ਇੱਕ ਦੋ ਹਫ਼ਤੇ ਚਾਰ ਪੰਜ ਛੇ ਨਹੀਂ ਜੇ ਤੂੰ ਬਾਣੀ ਦੇ ਚੇਤੇ ਵਿੱਚ ਚਲਾ ਗਿਆ ਕੰਪਲੀਟ ਚਿੰਤਾ ਮੁੱਕੇਗੀ ਮੈਂ ਨਹੀਂ ਕਹਿੰਦਾ ਸਾਹਿਬ ਕਹਿੰਦੇ ਕੰਪਲੀਟ ਚਿੰਤਾ ਮੁੱਕ ਜਾਏਗੀ ਕਿਵੇਂ ਕਹਿੰਦੇ ਨੇ ਸ਼ਬਦ ਦੁਆਰਾ ਤੁਹਾਨੂੰ ਤਸੱਲੀ ਦੇ ਦਿੰਦੇ ਆ ਸ਼ਬਦ ਪੜ੍ਹੋ ਤੁਸੀਂ ਕਈ ਵਾਰ ਪੜ੍ਹਿਆ ਤੇ ਅੱਜ ਪੜ ਕੇ ਵੇਖੋ ਤੁਹਾਨੂੰ ਰਸ ਆਏਗਾ ਵਾਕਿਆ ਚਿੰਤਾ ਮੁੱਕ ਜਾਂਦੀ ਹੈ ਕਿਵੇਂ ਕਹਿੰਦੇ ਨੇ ਤੁਰਖੀ ਪਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਸਾਰੀ ਖਤਮ ਇਹ ਆਈ ਇਸੇ ਵਾਸਤੇ ਹੈ ਤੁਹਾਡੀ ਚਿੰਤਾ ਦੂਰ ਕਰਨ ਵਾਸਤੇ ਇਹ ਬਾਣੀ ਆਈ ਇਸੇ ਵਾਸਤੇ ਹੈ ਤੁਹਾਡੀ ਚਿੰਤਾ ਦੂਰ ਕਰਨ ਵਾਸਤੇ ਜੇ ਬਾਣੀ ਨੂੰ ਵਰਤਦੇ ਹੀ ਨਹੀਂ ਤਾਂ ਚਿੰਤਾ ਹੋਏਗੀ ਅਤੋਂ ਆਹੀ ਜੇ ਬਾਣੀ ਵਰਤੋਂ ਵੇਲੇ ਚਿੰਤਾ ਮਰੇਗੀ ਨਾ ਪਰਮੇਸ਼ਰ ਦੀ ਬਾਣੀ ਤਾਂ ਆਈ ਇਸੇ ਵਾਸਤੇ ਸੀ ਤੁਹਾਨੂੰ ਅਚਿੰਤ ਕਰਨ ਵਾਸਤੇ ਚਿੰਤੇ ਚਿੰਤਾ ਸੋਚ ਸੋਚਿਆ ਸੋਭ ਲੋਕ ਮੋਠਾਕਾ ਬਾਣੀ ਦੀ ਕਿਰਪਾ ਹੋਵੇ ਰੋਗ ਮਿਟੇ ਕਿਰਪਾ ਤੇ ਜਮਦੇ ਭੇ ਵਿਵਾਸਤਾ ਇਹ ਤਾਂ ਬਾਣੀ ਆਈ ਇਸੇ ਵਾਸਤੇ ਸੀ ਆਪੋ ਆਈ ਕਿਵੇਂ ਕਹਿੰਦੇ ਨੇ ਪਿਆਰ ਨਾ ਬੋਲੋ ਤੁਰਖੀ ਪਾਣੀ ਤਿਨ ਸਗਲੀ ਚਿੰਤ ਟੁੱਟਣ ਦੇ ਬਾਵਜੂਦ ਵੀ ਘਿਓ ਨੇ ਆਪਣੀ ਛਾਪ ਨਹੀਂ ਛੱਡੀ, ਉਹ ਸੂਰਜ ਚੜਿਆ ਤੇ ਚਮਕ ਪਿਆ। ਇਸ ਕਰਕੇ ਜੋ ਪਰਮੇਸ਼ਰ ਦੀ ਬਾਣੀ ਮਨ ਰੱਖੇ ਭਾਵ ਕਰਕੇ ਪੜ੍ਹਦੇ ਨੇ, ਨਿਰੰਤਰ ਪੜ੍ਹਦੇ ਨੇ, ਪੜ੍ਹਦੇ ਰਹਿਣ, ਮਨ ਚ ਰੱਖੇ ਭਾਵ ਕਰਕੇ ਪੜ੍ਹਦੇ ਰਹਿਣ, ਇਹ ਪਰਮੇਸ਼ਰ ਦੀ ਬਾਣੀ ਹੈ, ਇਹ ਮੇਰੇ ਗੁਰੂ ਦੀ ਬਾਣੀ ਹੈ, ਬਖਸ਼ਿਸ਼ ਭਰੀ ਬਾਣੀ ਹੈ। ਜੇ ਨਿਰੰਤਰ ਪੜ੍ਹਦੇ ਰਹੋਗੇ ਨਾ, ਇਹ ਬਾਣੀ ਹੀ ਤੁਹਾਡੇ ਜੀਵਨ ਤੇ ਛਾਪ ਛੱਡ ਜਾਏਗੀ। ਆਖੋ ਜਦੋਂ ਕਈ ਵਿਦਵਾਨ ਇਹ ਕਹਿ ਦਿੰਦੇ ਨੇ ਪਹਿਲਾਂ ਸਮਝ ਲੈਣਾ ਫਿਰ ਪੜ੍ਹਨਾ ਚਾਹੀਦਾ, ਪਹਿਲਾਂ ਵਿਚਾਰਨਾ ਚਾਹੀਦਾ ਫਿਰ ਪੜ੍ਹਨਾ ਚਾਹੀਦਾ, ਮੈਂ ਇਹ ਗੱਲ ਕਹਿਣਾ ਬਿਨਾਂ ਪੜ੍ਹੇ ਤੋਂ ਵਿਚਾਰੋਗੇ ਕਿਵੇਂ? ਆਖੋ ਬਿਨਾਂ ਪਾਠ ਕੀਤੇ ਤੋਂ ਕਿਵੇਂ ਵਿਚਾਰੋਗੇ? ਜੇ ਵਿਚਾਰ ਵੀ ਕਰਨੀ ਹੋਏਗੀ ਪਹਿਲਾਂ ਪਾਠ ਤਾਂ ਕਰੋਗੇ ਨਾ। ਆਖੋ ਵਾਹਿਗੁਰੂ, ਜੇ ਸਮਝਣਾ ਵੀ ਹੋਏਗਾ ਤੇ ਪਹਿਲਾਂ ਬਾਣੀ ਪੜ੍ਹੋਗੇ ਨਾ, ਬਿਨਾਂ ਵਿਚਾਰੇ ਬਿਨਾਂ ਪੜ੍ਹੇ ਤੋਂ ਕਿਵੇਂ ਵਿਚਾਰ ਲੋਗੇ? ਆਖੋ ਵਾਹਿਗੁਰੂ। ਮੈਂ ਬੰਬਈ ਗਿਆ, ਇਹ ਸਵਾਲ ਮੇਰੇ ਤੇ ਕੀਤਾ, ਮੈਂ ਉਹਨੂੰ ਕਿਹਾ ਸੀ ਵਿਦਵਾਨਾਂ ਨੂੰ, ਮੈਂ ਕਿਹਾ ਤੁਸੀਂ ਭੋਜਨ ਛੱਕਦੇ ਹੋ? ਕਹਿੰਦੇ ਛੱਕੀਦਾ। ਮੈਂ ਕਿਹਾ ਛੱਕਣ ਤੋਂ ਪਹਿਲਾਂ ਕੀ ਪਹਿਲਾਂ ਵਿਚਾਰ ਕਰ ਲੈਣ ਦਿਓ, ਕਿੱਥੇ ਬੀਜਿਆ ਗਿਆ ਸੀ, ਕਿੱਥੇ ਪੈਦਾ ਹੋਇਆ ਸੀ? ਅਗਵਾਈ ਪਹਿਲਾਂ ਵਿਚਾਰ ਕਰਦੇ ਹੋ ਫਿਰ ਛੱਕਦੇ ਹੋ? ਅਗਵਾਈ ਇਹ ਸਬਜ਼ੀ ਕਿੱਥੋਂ ਪੈਦਾ ਹੋਈ, ਇਹ ਪਹਿਲਾਂ ਪੂਰੀ ਤਸੱਲੀ ਕਰਦੇ ਹੋ ਤੇ ਫਿਰ ਛੱਕਦੇ ਹੋ? ਅਗਵਾਈ ਤੁਹਾਨੂੰ ਭੁੱਖ ਲੱਗਦੀ ਹੈ ਛੱਕ ਲੈਂਦੇ ਹੋ? ਅਗਵਾਈ ਉਸ ਤੋਂ ਬਾਅਦ ਇਸ ਦਾ ਸਾਰ ਦਾ ਪਤਾ ਚੱਲਦਾ ਹੈ। ਜੇ ਤੁਹਾਨੂੰ ਭੁੱਖ ਲੱਗੀ ਹੈ ਤੁਸੀਂ ਭੋਜਨ ਛੱਕ ਲੈਂਦੇ ਹੋ, ਭੁੱਖ ਦੀ ਨਿਵਿਰਤੀ ਕਰਦੇ ਹੋ। ਪਿਆਰੇ ਜੇ ਮਨ ਚ ਭੁੱਖ ਲਗਾ ਕੇ ਪਰਮੇਸ਼ਰ ਦੀ ਬਾਣੀ ਪੜ੍ਹੋ, ਅਗਵਾਈ ਮਨ ਚ ਚਾਹੋ ਰੱਖ ਕੇ ਪਰਮੇਸ਼ਰ ਦੀ ਬਾਣੀ ਪੜ੍ਹੋ, ਮਨ ਚ ਭਾਵ ਰੱਖ ਕੇ ਪਰਮੇਸ਼ਰ ਦੀ ਬਾਣੀ ਪੜ੍ਹੋ, ਇਹ ਤੁਰਕੀ ਬਾਣੀ ਪੜ੍ਹੋ, ਨਿਰੰਕਾਰ ਦੀ ਬਾਣੀ ਪੜ੍ਹੋ, ਸੱਚੀ ਬਾਣੀ ਪੜ੍ਹੋ। ਬਾਣੀਆਂ ਸਿਰ ਬਾਣੀ ਜੈਸੀ ਨਾਵੇ ਕਸਮ ਕੀ ਬਾਣੀ, ਤੁਰਕੀ ਬਾਣੀ ਕਰਤੇ ਕੀ ਬਾਣੀ, ਅਗਵਾਈ ਸੱਚੀ ਬਾਣੀ ਸਾਚੀ ਬਾਣੀ। ਜੇ ਬਾਣੀ ਪੜੋਗੇ ਨਾ ਚਾਹੋ ਦੇ ਨਾ ਭਾਵ ਆਏਗਾ, ਜਿਸ ਦਿਨ ਚਾਹੋ ਆਇਆ ਭਾਵ ਆਇਆ ਨਾ, ਤੇ ਤੁਹਾਡਾ ਚਿੱਤ ਆਪੇ ਕਰ ਜਾਏਗਾ ਮੇਰਾ ਗੁਰੂ ਕੀ ਕਹਿੰਦਾ ਮੈਂ ਸਮਝਾ, ਮੇਰਾ ਗੁਰੂ ਕੀ ਕਹਿੰਦਾ ਮੈਂ ਇਸਨੂੰ ਕਮਾਵਾਂ। ਬਾਣੀ ਜੀਵਨ ਤੇ ਛਾਪ ਛੱਡੇਗੀ ਨਾ, ਫਿਰ ਤੁਹਾਡਾ ਚਿੱਤ ਕਰੇਗਾ ਮੈਂ ਇਹਨੂੰ ਕਮਾਵਾਂ। ਮੇਰਾ ਗੁਰੂ ਕੀ ਕਹਿੰਦਾ ਜੋ ਗੁਰ ਕਹਿ ਸੋਈ ਭਲ ਮੰਨੋ, ਮੈਂ ਗੁਰੂ ਦੀ ਗੱਲ ਸਮਝਾਂ ਤੇ ਕਮਾਵਾਂ। ਤੇ ਜਦੋਂ ਗੁਰੂ ਦੇ ਬਾਣੀ ਨੂੰ ਸਮਝਣ ਦੀ ਚਾਹ ਪੈਦਾ ਹੋ ਗਿਆ ਨਾ, ਵਿਚਾਰ ਵਿੱਚ ਚਲੇ ਗਏ, ਤੇ ਜਦੋਂ ਉਸਨੂੰ ਕਮਾ ਜਾਓਗੇ ਨਾ, ਉਹ ਤੁਹਾਡੇ ਜੀਵਨ ਦਾ ਅੰਗ ਬਣ ਜਾਏਗੀ, ਐਸਾ ਅੰਗ ਬਣੇਗੀ ਤੁਹਾਡੇ ਰੋਮ ਰੋਮ ਵਿੱਚ ਵਸ ਜਾਏਗੀ, ਐਸੀ ਵਸੇਗੀ ਤੁਹਾਡੀ ਰਸਨਾ ਤੇ ਆਪ ਬੋਲਣ ਲੱਗ ਜਾਏਗੀ। ਅਖਬਾਰ ਜਿਨ੍ਹਾਂ ਦੀ ਰਸਨਾ ਤੇ ਬੋਲੀ ਨਾ, ਭਗਤ ਕਬੀਰ ਜੀ ਦੀ ਰਸਨਾ ਤੇ ਬੋਲ ਪਈ, ਅਖਬਾਰ ਅੰਦਰ ਬਾਣੀ ਛਾਪ ਛੱਡ ਚੁੱਕੀ ਸੀ, ਅੰਦਰ ਨਿਰੰਕਾਰ ਦੀ ਬਾਣੀ ਵੀ ਖੇਲ ਸੀ, ਰਸਨਾ ਤੇ ਬੋਲ ਪਈ, ਭਗਤ ਕਬੀਰ ਬੋਲੇ। ਇਸ ਸੰਸਾਰ ਦੇ ਲੋਕਾਂ ਨੂੰ ਕੀ ਹੋਇਆ, ਇਹ ਕੀ ਕਹਿੰਦੇ ਨੇ ਕਬੀਰ ਜੀ ਬੋਲ ਰਿਹਾ? ਇਸ ਸੰਸਾਰ ਦੇ ਲੋਕਾਂ ਨੂੰ ਪ੍ਰੀਖਾ ਪਿਆ, ਇਹ ਮੰਨਦੇ ਨੀ, ਨਹੀਂ ਮੰਨਦੇ, ਨਾ ਮੰਨਣ ਮਨ ਮੰਨਦਾ ਲੋਕ, ਨਾ ਭਤੀਜਾ ਨਾ ਭਤੀਜਾ ਤੋ ਕਿਆ ਕੀਜਾ, ਪਰ ਮੇਰਾ ਮਨ ਤਾਂ ਮੰਨ ਗਿਆ। ਅਖੋ ਵਾਹਿਗੁਰੂ, ਮੇਰਾ ਆਪਣਾ ਮਨ ਮੰਨ ਗਿਆ। ਅਖੋ ਵਾਹਿਗੁਰੂ, ਮੈਂ ਤਾਂ ਆਪਣਾ ਮਨ ਮਨਾ ਲਿਆ, ਮੇਰਾ ਮਨ ਤਾਂ ਮੰਨ ਗਿਆ, ਮੈਨੂੰ ਤਾਂ ਚਿਰਾਗ ਮਿਲ ਗਿਆ। ਅਖੋ ਵਾਹਿਗੁਰੂ, ਮੇਰੇ ਤਾਂ ਅੰਦਰ ਪ੍ਰਕਾਸ਼ ਕਰ ਦਿੱਤਾ ਬਾਣੀ ਨੇ, ਕਬੀਰ ਨੇ ਤਾਂ ਜਾਣ ਲਿਆ। ਨਹੀਂ ਲੋਕ ਜਾਣਦੇ ਨਾ ਜਾਣਨ, ਲੋਕ ਕਹਿੰਦੇ ਕਬੀਰ ਕੀ ਬੋਲ ਰਿਹਾ, ਲੋਕ ਕਹਿੰਦੇ ਗੀਤ ਬੋਲ ਰਿਹਾ, ਦੁਨੀਆਂ ਦੇ ਲੋਕ ਮੈਂ ਗੀਤ ਨਹੀਂ ਬੋਲ ਰਿਹਾ, ਮੈਂ ਤਾਂ ਬ੍ਰਹਮ ਵਿਚਾਰ ਬੋਲ ਰਿਹਾ। ਅਗਵਾਈ ਕੌਣ ਕਹਿੰਦਾ ਮੈਂ ਗੀਤ ਬੋਲ ਰਿਹਾ, ਇਹ ਦੁਨੀਆਂ ਦਾ ਭੁਲੇਖ ਹੈ ਕਿ ਮੈਂ ਗੀਤ ਬੋਲ ਰਿਹਾ, ਕਿਉਂਕਿ ਅੰਦਰ ਬਾਣੀ ਵਾਹਿਗੁਰੂ ਰੂਪ ਹੋ ਗਏ। ਅਗਵਾਈ ਐਸੀ ਛਾਪ ਚੜੀ, ਇਹ ਸਭ ਪੜ੍ਹ ਕੇ ਸਮਾਪਤੀ। ਭਗਤ ਕਬੀਰ लोग जाने के गीत है, ये तो ब्रह्म विचार।
लोग जाने गीत है,
कितनी सेवा स्वीकार करना है, आज का विषय भी उसी परमेश्वर की वाणी में सुनना से जुड़ना, सूरत सुनना सूरत जुड़ना, जे जुड़ गए चिंता मुट जाएगी, जे जुड़ गए पार उतारा हो जाएगा, जे जुड़ गए जुड़े हुए वाणी की छाप जीवन से लग जाएगी। समय मिले जुड़न वास्ते पर जुड़न के कोई जिन्होंने गुरु दीक्षा लेके जुड़ना चाहता है। 4 सितंबर में गुरु हरिदास साहब के गुरुद्वारा साहब एतवार वाले दिन सवेरे 10 बजे जो अमृत का बाटा तैयार हो रहा है, गुरुवारे करो जिले अजे तक गुरुवारे नहीं बने, गुरुवारे बन के अपना जीवन सामना करो। विचार करते हैं मित्र बाणी पढ़ते हैं, लेखा पुला लेखा टूटिया होंगे बख्शिया अगवास की अरदास करी सुनाची से उसमें बख्शिश करे आप की सेवा होंगी रहे। कई लोग कह रहे माया पीठ कर गया नामदान बच्चे बिचे योग समझा वर्त लेना शीशा बख्शिश करना। एक बेनती करा जो तुम चिन्ह नमस्कार करना होते हो ना बहुत चंगे लगते हो, लेकिन जो तुसी पेट च होते हो ना वगा के ना मारिया करो, आखो भाई श्रद्धा नाल रख दिया करो। आखो भाई गुरु साहब जी जाके श्रद्धा नु वगा के नहीं मारेगा। आखो भाई बस इतनी बेनती प्रवान करना, जो भी लाए हो बेटा आराम नाल सत्कार नाल पाओ नाल रखो। आखो भाई बख्शिश होगी ਫਤਿਹ ਕਰ ਕੇ ਬਲੋ ਸਾਜੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।